ਡੰਡੋਤ ਬੰਦਨ ਕੁਬਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਹਮ ਮੈਲੇ ਤੁਮ ਉਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੁਮ ਚਤੁਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ ਮਾਧੋ ਹਮ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ ਤੁਮ ਸਭ ਸਾਜੇ ਸਾਜ ਨਿਵਾਜੇ ਜੀਉ ਪਿੰਡ ਦੇ ਪ੍ਰਾਣਾ ਨਿਰਗੁਣ ਯਾਰੇ ਗੁਣ ਨਹੀਂ ਕੋਈ ਤੁਮ ਦਾਨ ਦੇਹੋ ਮਿਹਰਬਾਨਾ ਤੁਮ ਕਰੋ ਭਲਾ ਹਮ ਭਲੋ ਨ ਜਾਨਾ ਤੁਮ ਸਦਾ ਸਦਾ ਦਇਆਲਾ ਤੁਮ ਸੁਖਦਾਈ ਪੁਰਖ ਵਿਧਾਤੇ ਤੁਮ ਰੱਖੋ ਆਪਣੇ ਬਾਲਾ ਤੁਮ ਨਿਧਾਨ ਅਟਲ ਸੁਲਤਾਨ ਜੀ ਜੰਤ ਸਭ ਜਾਚੈ ਕਹੋ ਨਾਨਕ ਹਮ ਇਹ ਹਵਾਲਾ ਰਾਖ ਸੰਤਨ ਕੈ ਪਾਛੈ ਸਤਿਗੁਰੂ ਗਰੀਬ ਨਿਵਾਜ ਪਤ ਪਾਵਨ ਭਗਤ ਵਸ਼ਲ ਕਿਰਪਾ ਨਿਦਾਨ ਜੋਤ ਸਰੂਪ ਅੰਤਰਜਾਮੀ ਧਰਤੀ ਨੂੰ ਧੀਰਜ ਬਖਸ਼ਣਹਾਰ ਕਲਯੁਗੀ ਜੀਆਂ ਦੇ ਉਧਾਰ ਕਰਤਾ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਹਜ਼ੂਰ ਦੇ ਦਸਾਂ ਸਰੂਪਾਂ ਦੇ ਆਤਮਿਕ ਗਿਆਨ ਸਵਰੂਪ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਰਮ ਪਵਿੱਤਰ ਕਲਿਆਣਕਾਰੀ ਦਰਬਾਰ ਅੰਦਰ ਹਾਜ਼ਰੀਆਂ ਭਰ ਰਹੇ ਗੁਰੂ ਰੂਪ ਖਾਲਸਾ ਗੁਰੂ ਕੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਸਾਧ ਸੰਗਤ ਜੀ ਸਤਿਗੁਰੂ ਕਲਗੀਧਰ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਹਫ਼ਤਾਵਾਰੀ ਦੀਵਾਨ ਅੰਦਰ ਆਪ ਜੀ ਰਾਗੀ ਜਥਿਆਂ ਪਾਸੋਂ ਹਜ਼ੂਰ ਦੀ ਅੰਮ੍ਰਿਤਮਈ ਤੁਰਕੀ ਬਾਣੀ ਦਾ ਕੀਰਤਨ ਸਰਵਣ ਕਰ ਚੁੱਕੇ ਹੋ। ਹੁਣ ਕੁਝ ਸਮੇਂ ਵਾਸਤੇ ਕਥਾ ਵਿਚਾਰ ਦੇ ਰੂਪ ਵਿੱਚ ਆਪ ਸੰਗਤ ਦੇ ਦਰਸ਼ਨ ਕਰਨ ਦਾ ਅਰਦਾਸ ਨੂੰ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਇਸ ਅਸਥਾਨ ਦੇ ਪ੍ਰਬੰਧਕ ਜਨਾਂ ਵੱਲੋਂ ਸੇਵਾਦਾਰਾਂ ਵੱਲੋਂ ਹੁਕਮ ਹੋਇਆ ਹੈ ਕਿ ਆਉਣ ਵਾਲੇ ਐਤਵਾਰ ਵਾਲੇ ਦਿਨਾਂ ਦੇ ਦੀਵਾਨਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਉਪਮਾ ਵਿੱਚ ਜੋ ਕੁਛ ਬੋਲਿਆ ਜਾ ਸਕੇ ਬੋਲਿਆ ਜਾਏ, ਕਿਉਂਕਿ ਅਕਤੂਬਰ ਦੇ ਅਖੀਰਲੇ ਦਿਨਾਂ ਵਿੱਚ ਅਤੇ ਨਵੰਬਰ ਦੇ ਆਰੰਭਲੇ ਦਿਨਾਂ ਵਿੱਚ ਸੱਚਖੰਡ ਹਜ਼ੂਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ 300 ਸਾਲਾ ਗੁਰਗੱਦੀ ਦਿਵਸ ਪੁਰਬ ਮਨਾਇਆ ਜਾ ਰਿਹਾ ਹੈ। ਇਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਦੀ ਜੋ ਮਹਾਨ ਉਪਮਾ ਹੈ, ਵਡਿਆਈ ਹੈ, ਮਹੱਤਵ ਹੈ, ਭਾਵੇਂ ਜ਼ਬਾਨ ਦੇ ਨਾਲ ਕੋਈ ਸੰਸਾਰੀ ਵਿਅਕਤੀ ਕਥਨ ਤਾਂ ਨਹੀਂ ਕਰ ਸਕਦਾ, ਪਰ ਫਿਰ ਵੀ ਕਥਨ ਕਰਨ ਦਾ ਸਾਨੂੰ ਲਾਭ ਹੈ, ਸੁਣਨ ਦਾ ਸਾਨੂੰ ਲਾਭ ਹੈ। ਇਸ ਵਾਸਤੇ ਕਥਨ ਕਰਨਾ ਜ਼ਰੂਰੀ ਹੈ। ਜਿਵੇਂ ਭਗਤ ਕਬੀਰ ਜੀ ਅਕਾਲ ਪੁਰਖ ਪਰਮਾਤਮਾ ਦੀ ਉਸਤਤ ਬਾਰੇ ਬਚਨ ਕਰਦੇ ਨੇ, ਕਬੀਰ ਸਾਤ ਸਮੁੰਦ ਹੈ ਮਸ ਕਰੋ ਕਲਮ ਕਰੋ ਬਨਰਾਏ, ਬਸ ਦਾ ਕਾਗਦ ਜੋ ਕਰੋ ਹਰ ਜਸ ਲਿਖਣ ਨਾ ਜਾਏ। ਭਗਤ ਕਬੀਰ ਜੀ ਕਹਿੰਦੇ ਨੇ, ਜੇ ਮੈਂ ਸੱਤਾਂ ਸਮੁੰਦਰਾਂ ਦੇ ਪਾਣੀ ਦੀ ਸਿਆਹੀ ਬਣਾ ਲਵਾਂ, ਸਾਰੀ ਬਨਸਪਤੀ ਦੀਆਂ ਕਲਮਾਂ ਘੜ ਲਵਾਂ, ਸਾਰੀ ਧਰਤੀ ਨੂੰ ਕਾਗਜ਼ ਬਣਾ ਕੇ ਉਸ ਧਰਤੀ ਦੇ ਉੱਪਰ ਵਾਹਿਗੁਰੂ ਦਾ ਜਸ ਲਿਖਣ ਲੱਗ ਜਾਈਏ, ਧਰਤੀ ਦਾ ਚੱਪਾ ਚੱਪਾ ਪਰਮਾਤਮਾ ਦੇ ਜਸ ਨਾਲ ਲਿਖ ਕੇ ਭਰ ਦਿੱਤਾ ਜਾਏ, ਤਾਂ ਵੀ ਵਾਹਿਗੁਰੂ ਦਾ ਜਸ ਇੰਨਾ ਮਹਾਨ, ਇੰਨਾ ਵੱਡਾ ਹੈ ਕਿ ਉਸ ਵਾਹਿਗੁਰੂ ਦੇ ਜਸ ਦਾ ਇਹ ਅੰਤ ਨਹੀਂ ਹੋਵੇਗਾ। ਜਿੰਨੇ ਵੀ ਲੋਕ ਹੁਣ ਤੱਕ ਸੰਤ ਭਗਤ ਜਾਂ ਵਿਦਵਾਨ ਸੱਜਣ ਹੋਏ ਨੇ, ਸਭਨਾਂ ਨੇ ਅਕਾਲ ਪੁਰਖ ਵੱਲੋਂ ਮਿਲੀ ਹੋਈ ਬੁੱਧ ਦੇ ਅਨੁਸਾਰ ਉਸ ਵਾਹਿਗੁਰੂ ਦਾ ਜਸ ਲਿਖਿਆ ਹੈ, ਬਿਆਨ ਕੀਤਾ ਹੈ, ਪਰ ਕੋਈ ਦਾਅਵਾ ਨਹੀਂ ਕਰ ਸਕਿਆ ਕਿ ਵਾਹਿਗੁਰੂ ਦਾ ਜਸ ਇੰਨਾ ਹੀ ਹੈ, ਇਹਦੋਂ ਅੱਗੇ ਕੁਛ ਨਹੀਂ, ਇਹ ਹੋ ਨਹੀਂ ਸਕਦਾ। ਇਸੇ ਤਰ੍ਹਾਂ ਜੋ ਸਤਿਗੁਰੂ ਮਹਾਰਾਜ ਦੀ ਬਾਣੀ ਹੈ, ਪਰਮੇਸ਼ਵਰ ਦਾ ਨਾਮ ਹੈ, ਜਿਵੇਂ ਨਾਮੀ ਪਰਮਾਤਮਾ ਦੇ ਜਸ ਦਾ ਅੰਤ ਨਹੀਂ ਹੈ, ਇਸੇ ਤਰ੍ਹਾਂ ਉਸ ਸੰਬੰਧੀ ਜਿਹੜਾ ਉਹਦਾ ਜਸ ਗਾਇਆ ਜਾਂਦਾ ਹੈ ਜਾਂ ਉਸਦੇ ਸੰਬੰਧ ਵਿੱਚ ਬਾਣੀ ਉਚਾਰੀ ਜਾਂਦੀ ਹੈ, ਉਸਦੀ ਮਹਾਨਤਾ ਬਿਆਨ ਕੀਤੀ ਜਾਂਦੀ ਹੈ, ਇਹਨਾਂ ਸ਼ਬਦਾਂ ਦਾ ਵੀ ਜਿਹੜਾ ਅੰਤ ਹੈ ਉਹ ਨਹੀਂ ਹੈ। ਸ਼ੇਸ਼ਨਾਗ 2000 ਜ਼ਬਾਨਾਂ ਨਾਲ ਪਰਮਾਤਮਾ ਦੇ ਨਿੱਤ ਨਵੇਂ ਨਾਂ ਉਚਾਰਦਾ ਹੈ, ਪਰ ਉਸ ਸ਼ੇਸ਼ਨਾਗ ਨੇ ਵੀ ਪਰਮਾਤਮਾ ਦਾ ਅੰਤ ਨਹੀਂ ਪਾਇਆ। ਇਸੇ ਤਰ੍ਹਾਂ ਉਸ ਪਰਮਾਤਮਾ ਦੇ ਨਾਮ ਦੀ ਮਹਾਨਤਾ ਵੀ ਬੇਅੰਤ ਬੇਅੰਤ ਹੈ। ਹਜ਼ੂਰ ਕਹਿੰਦੇ ਨੇ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਜਿਸ ਦੇ ਮਨ ਵਿੱਚ ਗੁਰੂ ਦੇ ਬਚਨਾਂ ਵਿੱਚੋਂ ਇੱਕ ਅੱਖਰ ਵੀ ਵਸ ਜਾਂਦਾ ਹੈ, ਉਹ ਨਿਹਾਲ ਹੋ ਜਾਂਦਾ ਹੈ। ਇਸ ਬਾਣੀ ਨਾਲ ਜੁੜ ਕੇ ਅਨੇਕਾਂ ਪਿਆਰਿਆਂ ਦੇ ਜੀਵਨ ਪਰਮਾਤਮਾ ਨੂੰ ਸਮਰਪਿਤ ਹੋਏ ਔਰ ਪਰਮਾਤਮਾ ਵਿੱਚ ਉਹਨਾਂ ਨੇ ਅਭੇਦਤਾ ਪ੍ਰਾਪਤ ਕਰ ਲਈ, ਬ੍ਰਹਮ ਗਿਆਨੀ ਆਪ ਪਰਮੇਸ਼ਰ ਦਾ ਰੁਤਬਾ ਹਾਸਲ ਕੀਤਾ। ਇਸ ਵਾਸਤੇ ਜਦੋਂ ਤੋਂ ਸਤਿਗੁਰਾਂ ਨੇ ਬਾਣੀ ਉਚਾਰਨ ਕੀਤੀ ਹੈ, ਉਦੋਂ ਤੋਂ ਲੈ ਕੇ ਹੁਣ ਤੱਕ ਬੇਅੰਤ ਪ੍ਰਾਣੀ ਇਸ ਬਾਣੀ ਨਾਲ ਜੁੜ ਕੇ ਸੰਸਾਰ ਸਮੁੰਦਰ ਤੋਂ ਤਰੇ ਹਨ। ਅਨੇਕਾਂ ਦੀ ਕਾਇਆ ਪਲਟੀ ਹੈ, ਅਨੇਕਾਂ ਦਾ ਜੀਵਨ ਬਦਲਿਆ ਹੈ। ਇਸ ਵਾਸਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਸ ਬਾਣੀ ਦੀ ਉਪਮਾ ਕਰਦਿਆਂ ਹੋਇਆਂ ਇੱਕ ਸੁੰਦਰ ਕਵਿਤ ਲਿਖਿਆ ਹੈ। ਭਾਈ ਸਾਹਿਬ ਕਹਿੰਦੇ ਨੇ, ਜੈਸੇ ਤੋ ਸਮੁੰਦਰ ਵਿਖੇ ਪੂਰਨ ਸਕਲ ਨਿੱਧ, ਹੰਸ ਮਰਜੀਵਾ ਨਿਚੋ ਪ੍ਰਸਾਦ ਪਾਵੇ। ਜਿਸ ਤਰ੍ਹਾਂ ਸਮੁੰਦਰ ਦੇ ਵਿੱਚ ਸਾਰੀਆਂ ਨਿੱਧਾਂ ਹੋਇਆ ਕਰਦੀਆਂ ਹਨ, ਹੀਰੇ ਲਾਲ ਜਵਾਹਰਾਤ ਸੁੱਚੇ ਮੋਤੀ ਸਮੁੰਦਰ ਵਿੱਚ ਹੁੰਦੇ ਨੇ, ਜਾਂ ਤਾਂ ਹੰਸ ਪੰਛੀ ਸਮੁੰਦਰ ਦੇ ਕੰਢਿਆਂ ਤੇ ਜਾ ਕੇ ਸੁੱਚੇ ਮੋਤੀਆਂ ਨੂੰ ਪ੍ਰਾਪਤ ਕਰਦੇ ਨੇ, ਜਾਂ ਫਿਰ ਮਰਜੀਵੜੇ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਅਮੀਰ ਸ਼ਾਹੂਕਾਰ ਇਹ ਗੱਲ ਕਹਿੰਦੇ ਨੇ ਭਈ ਹੇ ਮਰਜੀਵੜੇ, ਆ ਲੈ 10,000 ਰੁਪਈਆ ਤੇ ਮੇਰੇ ਨਾਂ ਦੀ ਟੁੱਬੀ ਮਾਰ ਚੁੱਭੀ ਮਾਰ, ਸਮੁੰਦਰ ਦੇ ਤਲ ਤੇ ਹੱਥ ਫੈਲਾ ਕੇ ਮੁੱਠ ਭਰ ਕੇ ਲਿਆ, ਜੋ ਕੁਝ ਤੇਰੀ ਮੁੱਠ ਵਿੱਚ ਆ ਜਾਏ ਉਹ ਮੇਰਾ ਤੇ 10,000 ਰੁਪਈਆ ਤੇਰਾ। ਇਸ ਤਰ੍ਹਾਂ ਉਹ ਜਿਹੜੇ ਮਰਜੀਵੜੇ ਹਨ ਆਪਣੀ ਜਾਨ ਨੂੰ ਜੋਖਮ ਵਿੱਚ ਪਾ ਕੇ ਸਮੁੰਦਰ ਦੇ ਹੇਠਾਂ ਤਲ ਤੱਕ ਚੁੱਭੀ ਮਾਰਦੇ ਨੇ। ਉਹਨਾਂ ਨੂੰ ਕੋਈ ਸਮੁੰਦਰੀ ਜੀਵ ਖਾ ਵੀ ਸਕਦਾ, ਮੌਤ ਹੋ ਸਕਦੀ ਹੈ, ਡੁੱਬ ਸਕਦੇ ਨੇ, ਪਰ ਉਸ 5-10,000 ਰੁਪਈਏ ਵਾਸਤੇ ਚੁੱਭੀ ਮਾਰਦੇ ਨੇ। ਔਰ ਸਮੁੰਦਰ ਦੇ ਵਿੱਚੋਂ ਜੋ ਕੁਛ ਬਿਮਾਰਿਆਂ ਪ੍ਰਾਪਤ ਹੋਏ ਉਸ ਸ਼ਾਹੂਕਾਰ ਨੂੰ ਵਪਾਰੀ ਨੂੰ ਦੇ ਦਿੰਦੇ ਨੇ। ਕਈ ਵਾਰੀ ਹੀਰੇ ਵੀ ਉਹਨਾਂ ਦੇ ਹੱਥ ਲੱਗਦੇ ਨੇ, ਲਾਲ ਵੀ ਜਵਾਹਰ ਵੀ ਉਹਨਾਂ ਦੇ ਹੱਥੀਂ ਲੱਗ ਜਾਂਦੇ ਨੇ। ਇਸ ਵਾਸਤੇ ਹਰੇਕ ਜਣਾ ਖਣਾ ਸਮੁੰਦਰਾਂ ਦੇ ਵਿੱਚੋਂ ਉਹ ਜਿਹੜੀਆਂ ਨਿੱਧਾਂ ਹਨ ਸਮੁੰਦਰ ਦੀਆਂ ਪ੍ਰਾਪਤ ਨਹੀਂ ਕਰ ਸਕਦਾ, ਜਾਂ ਹੰਸ ਸੁੱਚੇ ਮੋਤੀ ਪ੍ਰਾਪਤ ਕਰਦੇ ਨੇ, ਤੇ ਜਾਂ ਮਰਜੀਵੜੇ ਲੋਕ ਸਮੁੰਦਰ ਦੇ ਵਿੱਚੋਂ ਨਿੱਧਾਂ ਕੱਢ ਕੇ ਦੁਨੀਆਂ 'ਚ ਪ੍ਰਗਟ ਕਰਦੇ ਨੇ, ਫੈਲਾਉਂਦੇ ਨੇ। ਇਸੇ ਤਰ੍ਹਾਂ ਭਾਈ ਸਾਹਿਬ ਨੇ ਦੂਜਾ ਪ੍ਰਮਾਣ ਦਿੱਤਾ, ਜੈਸੇ ਪਰਬਤ ਵਿਖੇ ਕਣਕ ਮਾਣਕ ਪਾਰਸ ਸਿੱਧ ਖਨਵਾਰਾ ਖਨ ਜਗ ਵਿਖੇ ਪ੍ਰਗਟਾਵਈ। ਜਿਸ ਤਰ੍ਹਾਂ ਪਰਬਤਾਂ ਦੇ ਵਿੱਚ ਪਹਾੜਾਂ ਦੇ ਵਿੱਚ ਹੀਰੇ ਲਾਲ ਜਵਾਹਰਾਤ ਸੋਨਾ ਚਾਂਦੀ ਆਦਿਕ ਇਹ ਚੀਜ਼ਾਂ ਹੁੰਦੀਆਂ ਹਨ, ਪਰ ਖਾਣਾ ਪੁੱਟਣ ਵਾਲੇ ਲੋਕ ਆਪਣੀ ਜਾਨ ਜੋਖਮ ਵਿੱਚ ਪਾ ਕੇ ਔਰ ਪਹਾੜਾਂ ਨੂੰ ਖੋਦ ਖੋਦ ਕੇ ਬੜੀ ਮਿਹਨਤ ਮੁਸ਼ਕਤ ਕਰਕੇ ਕਣਕ ਸੋਨਾ ਮਾਣਕ ਪਾਰਸ ਵਰਗੀਆਂ ਚੀਜ਼ਾਂ ਖਾਣਾ 'ਚੋਂ ਲੱਭ ਕੇ ਲਿਆਉਂਦੇ ਹਨ, ਦੁਨੀਆਂ ਵਿੱਚ ਪ੍ਰਗਟ ਕਰਦੇ ਨੇ। ਤੀਜਾ ਪ੍ਰਮਾਣ ਭਾਈ ਸਾਹਿਬ ਨੇ ਦਿੱਤਾ ਕਿ ਜੈਸੇ ਬਨ ਵਿਖੇ ਮਲਿਆਗਰ ਸੌਂਦਾ ਕਪੂਰ ਸੋਧ ਕੈ ਸੁਬਾਸੀ ਸੁਬਾਸ ਬਿਹਸਾਵਈ। ਜੰਗਲਾਂ ਦੇ ਵਿੱਚ ਕਿਤੇ ਕਿਤੇ ਮਲਿਆਗਰ ਯਾਨੀ ਕਿ ਚੰਦਨ ਦੇ ਬੂਟੇ ਉੱਗ ਪੈਂਦੇ ਨੇ। ਹਰੇਕ ਬੰਦੇ ਨੂੰ ਉਸ ਬੂਟੇ ਬਾਰੇ ਪਤਾ ਨਹੀਂ ਹੁੰਦਾ, ਪਰ ਇੱਕ ਸੋਂਘੇ ਹੁੰਦੇ ਨੇ, ਸੋਂਘੇ ਜਾਂ ਗਾਂਧੀ ਵੀ ਕਿਹਾ ਜਾਂਦਾ ਉਹਨਾਂ ਨੂੰ। ਉਹਨਾਂ ਦੀਆਂ ਨਾਸਾਂ ਨੂੰ ਗੰਧ ਆ ਜਾਂਦੀ ਹੈ, ਸੁੰਘ ਕੇ ਦੱਸ ਦਿੰਦੇ ਆ ਜੰਗਲ ਦੇ ਬਾਹਰ ਬਾਹਰ ਖਲੋਤੇ ਹੋਏ ਕਿ ਇਸ ਜੰਗਲ ਵਿੱਚ ਚੰਦਨ ਦਾ ਬਿਰਸ਼ ਉੱਗਿਆ ਹੈ। ਉਸ ਮਲਿਆਗਰ ਨੂੰ ਜਾਂ ਬੇਰੀ ਤੇ ਕੇਲੇ ਉੱਪਰ ਨਛੱਤਰ ਦੀ ਸਵਾਤੀ ਬੂੰਦ ਡਿੱਗ ਪਏ ਤੇ ਉੱਥੇ ਕਪੂਰ ਪੈਦਾ ਹੁੰਦਾ, ਰਗੀਆ ਕਪੂਰ ਜਾਂ ਸੌਂਦਾ ਕਪੂਰ ਉਸਨੂੰ ਕਿਹਾ ਜਾਂਦਾ, ਬੜਾ ਖੁਸ਼ਬੋਦਾਰ ਧੂੜਾ। ਉਹ ਜਿਹੜੇ ਸੋਂਘੇ ਲੋਕ ਹਨ ਉਸ ਕਪੂਰ ਨੂੰ ਚੰਦਨ ਦੀ ਲੱਕੜ ਨੂੰ ਦੁਨੀਆਂ ਵਿੱਚ ਫੈਲਾਉਂਦੇ ਨੇ, ਉਹ ਹੀ ਲੱਭਦੇ ਨੇ ਵੀ ਇਸ ਜੰਗਲ ਵਿੱਚ ਇਹ ਚੀਜ਼ਾਂ ਹਨ। ਇਸ ਤਰ੍ਹਾਂ ਤਿੰਨ ਪ੍ਰਮਾਣ ਦੇ ਕੇ ਭਾਈ ਗੁਰਦਾਸ ਜੀ ਕਹਿੰਦੇ ਨੇ, ਤੈਸੇ ਗੁਰਬਾਣੀ ਵਿਖੇ ਸਕਲ ਪਦਾਰਥ ਹੈ, ਜੋਈ ਜੋਈ ਖੋਜੈ ਸੋਈ ਸੋਈ ਨਿਪ ਜਾਵੇ। ਇਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਅੰਦਰ ਸਾਡੇ ਅੰਦਰ ਨੂੰ ਮਾਲਾ ਮਾਲ ਕਰਨ ਵਾਲੇ ਸਾਰੇ ਹੀ ਪਦਾਰਥ ਮੌਜੂਦ ਹਨ, ਪਰ ਜੇ ਕੋਈ ਖੋਜੀ ਬਣ ਕੇ ਇਹ ਬਾਣੀ ਮਹਾਂਪੁਰਖ ਕੀ ਬਾਣੀ ਬਿਰਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ ਨਿੱਜ ਕਰਵਾਸਾ ਹੋਇਆ। ਇਸ ਬਾਣੀ ਨੂੰ ਅਸਲ ਮਹਿਨਿਆਂ ਵਿੱਚ ਕੋਈ ਗੁਰਮੁਖ ਜੀਵੜਾ ਹੀ ਖੋਜਦਾ ਹੈ। ਗੁਰਬਾਣੀ ਦੇ ਬਾਰੇ 'ਚ ਇੱਕ ਮੈਂ ਅਰਜ਼ ਕਰਦਿਆਂ, ਭਾਵੇਂ ਕਿ ਅਸੀਂ ਲੋਕ ਜਿਨ੍ਹਾਂ ਨੂੰ ਲੋਕ ਗਿਆਨੀ ਜਾਂ ਕਥਾ ਵਾਚਕ ਕਹਿੰਦੇ ਨੇ ਜਾਂ ਲੇਖਕ ਲਿਖਾਰੀ ਵਿਦਵਾਨ ਕਿਹਾ ਜਾਂਦਾ, ਅਸੀਂ ਆਪੋ ਆਪਣੀ ਬੁੱਧੀ ਦੇ ਮੁਤਾਬਕ ਯਤਨ ਕਰਦੇ ਹਾਂ ਕਿ ਗੁਰਬਾਣੀ ਵਿੱਚੋਂ ਵੱਧ ਤੋਂ ਵੱਧ ਖੋਜ ਕੀਤੀ ਜਾਏ, ਪਰ ਅਸਲ ਵਿੱਚ ਜਿਹੜਾ ਗੁਰਾਂ ਦੇ ਸ਼ਬਦ ਦੀ ਕਮਾਈ ਕਰੇ ਗੁਰਬਾਣੀ ਵਿੱਚੋਂ ਸਹੀ ਪਦਾਰਥ ਸਹੀ ਮਹਿਨਿਆਂ ਵਿੱਚ ਸਹੀ ਗਿਆਨ ਉਹਨਾਂ ਨੂੰ ਪ੍ਰਾਪਤ ਹੁੰਦਾ। ਕੇਵਲ ਇਹ ਅੱਖਰ ਨਹੀਂ ਲਿਖੇ ਹੋਏ ਹੋਰਨਾਂ ਕਿਤਾਬਾਂ ਵਾਂਗ ਵੀ ਅੱਖਰਾਂ ਦੇ ਅਰਥ ਲੱਭ ਲੱਭ ਕੇ ਕੋਸ਼ਾਂ ਵਿੱਚੋਂ ਤੇ ਕੋਈ ਗੁਰਬਾਣੀ ਦੇ ਤਲ ਤੱਕ ਪਹੁੰਚ ਜਾਏਗਾ, ਨਹੀਂ। ਭਾਈ ਸਾਹਿਬ ਡਾਕਟਰ ਵੀਰ ਸਿੰਘ ਜੀ 1957 'ਚ ਉਹਨਾਂ ਨੇ ਸਰੀਰ ਛੱਡਿਆ, ਜਦੋਂ ਉਹਨਾਂ ਦਾ ਅੰਤ ਸਮਾਂ ਸੀ ਅੰਮ੍ਰਿਤਸਰ ਹੌਸਪੀਟਲ ਵਿੱਚ ਉਹ ਦਾਖਲ ਸਨ, ਸੰਤ ਬਾਬਾ ਹਰਨਾਮ ਸਿੰਘ ਰਾਮਪੁਰ ਖੇੜੇ ਵਾਲੇ ਉਹਨਾਂ ਨੂੰ ਮਿਲਣ ਵਾਸਤੇ ਆਏ। ਅੰਦਰੋਂ ਤਾਂ ਗੁਰਮੁਖ ਮਿਲੇ ਹੀ ਹੁੰਦੇ ਨੇ, ਪਰ ਉਹਨਾਂ ਦੀ ਮਹਾਨਤਾ ਨੂੰ ਉਪਮਾ ਨੂੰ ਹੋਰਨਾਂ ਵਿੱਚ ਵੀ ਪ੍ਰਗਟ ਕਰਨਾ ਸੀ, ਇਸ ਲਈ ਮਿਲਣ ਵਾਸਤੇ ਆਏ। ਜਿਸ ਵਕਤ ਉਹ ਮਹਾਂਪੁਰਸ਼ ਮਿਲਣ ਲਈ ਆਏ ਤਾਂ ਡਾਕਟਰਾਂ ਨੇ ਮਨਾ ਕੀਤਾ ਹੋਇਆ ਸੀ ਭਾਈ ਭਾਈ ਸਾਹਿਬ ਦੇ ਨੇੜੇ ਕਿਸੇ ਨੂੰ ਆਉਣ ਨਹੀਂ ਦੇਣਾ। ਸੇਵਾਦਾਰਾਂ ਨੇ ਬਾਬਾ ਹਰਨਾਮ ਸਿੰਘ ਨੂੰ ਰੋਕ ਦਿੱਤਾ ਤੇ ਬਾਬਾ ਜੀ ਤੁਸੀਂ ਅੰਦਰ ਨਹੀਂ ਜਾ ਸਕਦੇ, ਡਾਕਟਰਾਂ ਦੀ ਮਨਾਹੀ ਹੈ। ਬਾਬਾ ਜੀ ਬਾਹਰ ਬੈਂਚ ਤੇ ਬਹਿ ਗਏ ਤੇ ਜਾਪ ਤਾਂ ਕਰ ਹੀ ਰਹੇ ਸਨ ਉਹ। ਭਾਈ ਵੀਰ ਸਿੰਘ ਨੂੰ ਅੰਦਰ ਬੈੱਡ ਤੇ ਪਿਆ ਹੋਇਆ ਪਤਾ ਲੱਗ ਗਿਆ ਵੀ ਬਾਬਾ ਹਰਨਾਮ ਸਿੰਘ ਜੀ ਮਹਾਂਪੁਰਸ਼ ਆਏ ਨੇ। ਉਹਨਾਂ ਨੇ ਅੰਦਰੋਂ ਸੇਵਾਦਾਰ ਸਪੈਸ਼ਲ ਤੌਰ ਤੇ ਭੇਜਿਆ ਤੇ ਬਾਹਰ ਬਜ਼ੁਰਗ ਬਾਬਾ ਜੀ ਬੈਠੇ ਨੇ, ਬਾਬਾ ਹਰਨਾਮ ਸਿੰਘ ਜੀ। ਉਹਨਾਂ ਨੂੰ ਸੱਦ ਕੇ ਲੈ ਆਓ ਅੰਦਰ, ਡਾਕਟਰ ਨੂੰ ਕਹਿ ਦਿਓ ਕਿ ਸਾਡੀ ਮਰਜ਼ੀ ਆ ਉਹਨਾਂ ਨੂੰ ਮਿਲਣਾ। ਇਸ ਵਾਸਤੇ ਅੰਦਰ ਲਿਜਾਇਆ ਗਿਆ ਬਾਬਾ ਜੀ ਨੂੰ, ਤੇ ਉਹ ਮਹਾਂਪੁਰਸ਼ ਭਾਈ ਵੀਰ ਸਿੰਘ ਨੂੰ ਪੁੱਛਦੇ ਆ ਵੀ ਭਾਈ ਸਾਹਿਬ ਸਰੀਰ ਦੇ ਵਿੱਚ ਕੀ ਨੁਕਸ ਪਿਆ, ਕਿਸ ਕਾਰਨ ਕਰਕੇ ਤੁਸੀਂ ਬਿਮਾਰ ਹੋਏ, ਬਿਮਾਰੀ ਕੀ ਹੈ? ਭਾਈ ਵੀਰ ਸਿੰਘ ਜੀ ਕਹਿਣ ਲੱਗੇ, ਸਤਿਪੁਰਸ਼ੋ ਤੁਹਾਨੂੰ ਤਾਂ ਪਤਾ ਹੀ ਆ, ਪਰ ਤੁਸੀਂ ਪੁੱਛ ਲਿਆ ਇਸ ਕਰਕੇ ਵੀ ਅਸੀਂ ਦੱਸ ਦਿੰਦੇ ਹਾਂ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅਰਥ ਲਿਖ ਰਹੇ ਸੀ। ਉਹਨਾਂ ਪੋਥੀਆਂ ਦਾ ਉਹਨਾਂ ਨਾਮ ਰੱਖਿਆ ਸੰਥਿਆ ਸ੍ਰੀ ਗੁਰੂ ਗ੍ਰੰਥ ਸਾਹਿਬ। ਭਾਈ ਵੀਰ ਸਿੰਘ ਜੀ ਗੁਰਮੁਖ ਪਿਆਰੇ ਐਸੇ ਹੋਇਆ ਵੀ ਜੋ ਮੁੱਖ ਤੋਂ ਉਹਨਾਂ ਬਚਨ ਬੋਲਿਆ ਜਾਂ ਕਲਮ ਨਾਲ ਲਿਖਿਆ ਉਹਦੀ ਕਮਾਈ ਵੀ ਕੀਤੀ ਆ। ਔਰ ਬੜਾ ਉੱਚਾ ਜੀਵਨ ਸੀ ਉਹਨਾਂ ਦਾ। ਅੱਜ ਵੀ ਉਹਨਾਂ ਦਾ ਅੰਮ੍ਰਿਤਸਰ ਸਾਹਿਬ ਲਾਰੈਂਸ ਰੋਡ ਤੇ ਬਹੁਤ ਵੱਡਾ ਘਰ ਆ ਬਣਿਆ ਹੋਇਆ। ਉੱਥੇ ਮੇਰਾ ਖਿਆਲ ਬੀਬੀ ਉਹਨਾਂ ਦੀ ਧੀ ਆ, ਬੀਬੀ ਸੁਰਜੀਤ ਕੌਰ, ਕਦੇ ਜਾਓ ਤਾਂ ਉਹਨਾਂ ਦੇ ਘਰ ਦੇ ਦਰਸ਼ਨ ਕਰਨੇ। ਘਰ ਵਿੱਚ ਜਿਹੜਾ ਉਹਨਾਂ ਦਾ ਸਮਾਨ ਰੱਖਿਆ ਪਿਆ, ਜਿਹੜੀ ਉਹ ਕਿਰਿਆ ਸੀ ਉਹਨਾਂ ਦੀ ਨਿੱਤ ਦੀ, ਜਦੋਂ ਉਹਨਾਂ ਦੀ ਉਹ ਧੀ ਦੱਸੇਗੀ ਤੁਹਾਨੂੰ ਤਾਂ ਆਪਣੇ ਆਪ ਹੀ ਤੁਹਾਡੇ ਮਨ ਤੇ ਅਸਰ ਪੈ ਜਾਏਗਾ ਕਿ ਕੋਈ ਉੱਚ ਕੋਟੀ ਦੇ ਮਹਾਂਪੁਰਸ਼ ਹੋਏ ਨੇ, ਅੱਜ ਵੀ ਪਤਾ ਲੱਗੇਗਾ। ਇਸ ਵਾਸਤੇ ਉਹ ਭਾਈ ਵੀਰ ਸਿੰਘ ਜੀ ਕਹਿਣ ਲੱਗੇ ਵੀ ਅਸੀਂ ਅਰਥ ਲਿਖ ਰਹੇ ਸੀ ਬਾਣੀ ਦੇ, ਜਿਉਂ ਜਿਉਂ ਸੁਰਤ ਉੱਚੇ ਮੰਡਲਾਂ ਵਿੱਚ ਜਾਂਦੀ ਆ ਤਿਉਂ ਤਿਉਂ ਗੁਰਬਾਣੀ ਦੇ ਅਰਥ ਬਦਲਦੇ ਜਾਂਦੇ ਨੇ। ਗੁਰਬਾਣੀ ਦੇ ਅਰਥਾਂ ਦੇ ਪਿੱਛੇ ਜਾਂਦੀ ਜਾਂਦੀ ਸਾਡੀ ਸੁਰਤ ਥੱਕ ਗਈ ਆ, ਹੋਰ ਸਾਨੂੰ ਕੁਝ ਨਹੀਂ ਹੋਇਆ। ਇਸ ਵਾਸਤੇ ਅਸੀਂ ਹੁਣ ਸਰੀਰ ਤਿਆਗ ਦਿਆਂਗੇ। 607 ਅੰਗ ਤੱਕ ਉਹਨਾਂ ਨੇ ਉਹ ਟੀਕਾ ਗੁਰੂ ਗ੍ਰੰਥ ਸਾਹਿਬ ਦਾ ਲਿਖਿਆ, ਬਾਕੀ ਅਧੂਰਾ ਰਹਿ ਗਿਆ ਸੀ। ਉਹਨਾਂ ਦੇ ਬਾਅਦ ਚ ਸ਼੍ਰੀਮਾਨ ਡਾਕਟਰ BS ਰਤਨ ਹੈ ਦਿੱਲੀ ਦੇ, ਉਹਨਾਂ ਨੇ ਕੁਛ ਲਿਖਿਆ ਤੇ ਕੁਝ ਉਹਨਾਂ ਦੇ ਭਰਾ ਡਾਕਟਰ ਬਲਵੀਰ ਸਿੰਘ ਜੀ ਉਹਨਾਂ ਨੇ ਪੂਰਾ ਕੀਤਾ, ਪਰ ਭਾਈ ਵੀਰ ਸਿੰਘ ਦੀ ਹੱਥ ਲਿਖਤ ਤੋਂ 607 ਅੰਗ ਤੱਕ ਟੀਕਾ ਰਿਹਾ। ਰਹੋ ਵਿਚਾਰ, ਇੱਕ ਵਿਦਵਾਨ ਸੱਜਣ ਦਾ ਬਚਨ ਹੈ, ਉਹ ਕਹਿੰਦਾ ਵੀ ਗੁਰੂ ਨਾਨਕ ਕੀ ਬਾਤ ਬਾਤ ਮੈਂ ਬਾਤ ਬਾਤ ਮੈਂ ਬਾਤ, ਜਿਉਂ ਕੇਲੇ ਕੇ ਪਾਤ ਪਾਤ ਮੈਂ ਪਾਤ ਪਾਤ ਮੈਂ ਪਾਤ, ਜਿਉਂ ਕੇਲੇ ਦਾ ਪੱਤਾ ਖੁੱਲੋ ਤੇ ਵਿੱਚ ਹੋਰ ਪੱਤਾ ਵਿੱਚ ਹੋਰ ਪੱਤਾ ਵਿੱਚ ਹੋਰ ਪੱਤਾ। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਬਚਨਾਂ ਵਿੱਚ ਰਮਜਾਂ ਹਨ। ਔਰ ਜਿਉਂ ਜਿਉਂ ਕੋਈ ਕਮਾਈ ਕਰਦਾ ਗੁਰੂ ਦੀ ਬਾਣੀ ਨਾਲ ਸੁਰਤ ਜੋੜਦਾ ਤਿਉਂ ਤਿਉਂ ਸਾਧ ਸੰਗਤ ਜੀ ਉਹਨੂੰ ਜਿਵੇਂ ਜਿਵੇਂ ਅਵਸਥਾ ਉੱਚੀ ਹੁੰਦੀ ਜਾਵੇਗੀ ਤਿਉਂ ਤਿਉਂ ਉਹਨੂੰ ਹੋਰ ਅਰਥ ਲੱਭਣਗੇ। ਇੱਕ ਬ੍ਰਾਹਮਣ ਵਿਦਵਾਨ ਨੇ ਇੱਕ ਵਾਰੀ, ਜਿਵੇਂ ਮਾਲੀਗੜ੍ਹ ਦੇ ਨਾ ਪਹਿਲਵਾਨ, ਉਹਨੇ ਗੁਰੂ ਗ੍ਰੰਥ ਸਾਹਿਬ ਦੇ ਇੱਕ ਸ਼ਬਦ ਦੇ 26 ਅਰਥ ਕੀਤੇ ਤੇ ਕਹਿਣ ਲੱਗਾ ਵੀ ਇਹਨੂੰ ਅੱਗੇ ਅਰਥ ਨਹੀਂ ਕੋਈ ਕਰ ਸਕਦਾ। ਸ਼੍ਰੀਮਾਨ ਸੰਤ ਗੁਰਬਚਨ ਸਿੰਘ ਜੀ ਪਿੰਡਰਾਂ ਵਾਲੇ ਉੱਥੇ ਗਏ ਹੋਏ ਸਨ ਕਾਂਸ਼ੀ, ਇਹਨਾਂ ਨੂੰ ਬੇਨਤੀ ਕੀਤੀ ਜੀ ਇਉਂ ਕਹਿੰਦਾ ਪੰਡਿਤ ਤੇ ਆਓ ਹਾਂ ਭਲਾ ਤੁਸੀਂ ਅਰਥ ਕਰੋ। ਕਹਿਣ ਲੱਗੇ ਭਾਈ ਅਸੀਂ ਵਤੰਡਾਵਾਦ ਚ ਨਹੀਂ ਪੈਂਦੇ, ਇਸ ਗੱਲ ਤੋਂ ਵਡਿਆਈ ਤੋਂ ਆਪਾਂ ਕੀ ਲੈਣਾ। ਪਰ ਜਦੋਂ ਸਿੰਘਾਂ ਨੇ ਜ਼ਿਆਦਾ ਹੱਠ ਕੀਤਾ ਤੇ ਉਹਨਾਂ ਨੇ 52 ਅਰਥ ਕੀਤੇ ਉਸ ਸ਼ਬਦ ਦੇ। ਰਹਾਓ ਅੱਖਰ ਹੈ ਨਾ ਜਿਹੜਾ ਰਹਾਓ, ਇਹਦੇ ਉਹ 22 ਅਰਥ ਕਰਿਆ ਕਰਦੇ ਸਨ, 22 ਅਰਥ। ਔਰ ਇਸੇ ਤਰ੍ਹਾਂ 52 ਅਰਥ ਜਦੋਂ ਕੀਤੇ ਤੇ ਉਹ ਬ੍ਰਾਹਮਣ ਪੰਡਿਤ ਉੱਠ ਕੇ ਖਲੋ ਗਿਆ, ਕਹਿਣ ਲੱਗਾ ਜੀ ਬਸ ਕਰੋ ਮੈਂ ਹਾਰ ਗਿਆ। ਕਹਿਣ ਲੱਗੇ ਇਹ ਸਾਡਾ ਅਨੁਭਵ ਹੈ, ਜਿਹੜੇ ਸਾਨੂੰ ਸੰਤ ਸੁੰਦਰ ਸਿੰਘ ਨੇ ਅਰਥ ਪੜਾਏ ਆ ਇਸ ਸ਼ਬਦ ਦੇ, 102 ਅਰਥ ਸਾਨੂੰ ਹੋਰ ਆ ਰਹੇ ਨੇ, ਹੁਣੇ ਅਸੀਂ ਸੁਣਾ ਸਕਦੇ ਹਾਂ, ਜੇ ਚਾਹੇ ਤਾਂ ਸੁਣ ਲਾ। ਕਹਿਣ ਲੱਗਾ ਜੀ ਬਸ ਕਰੋ। ਇਸ ਵਾਸਤੇ ਗੁਰੂ ਕੇ ਪਿਆਰਿਓ, ਮਤ ਖਿਆਲ ਕਰੋ ਵੀ ਗੁਰਬਾਣੀ ਦੇ ਕਿਸੇ ਸ਼ਬਦ ਦਾ ਇੱਕ ਹੀ ਅਰਥ ਆ, ਇਹਨੂੰ ਅੱਗੇ ਨਹੀਂ ਹੋ ਸਕਦਾ, ਨਹੀਂ, ਬੜੇ ਡੂੰਘੇ ਅਰਥ ਆ ਬਾਣੀ ਦੇ, ਚੱਕਰਤ ਹੋ ਜਾਈਦਾ ਔਰ ਬੁੱਧੀ ਹਾਰ ਜਾਂਦੀ, ਬੁੱਧੀ ਦੇ ਖੰਭ ਸੜ ਜਾਂਦੇ ਨੇ। ਜਿੱਥੋਂ ਤੱਕ ਗੁਰੂ ਕੀ ਬਾਣੀ ਦਾ ਗਿਆਨ ਹੈ ਉੱਥੇ ਤੱਕ ਆਪਾਂ ਪਹੁੰਚ ਨਹੀਂ ਸਕਦੇ। ਇੱਕ ਵਿਦਵਾਨ ਸੱਜਣ ਸ਼੍ਰੀਮਾਨ ਸੰਤ ਗੁਰਦਿੱਤ ਸਿੰਘ ਜੀ ਨਿਰਮਲਿਆਂ ਵਿੱਚੋਂ ਹੋਏ ਨੇ, ਉਹਨਾਂ ਬੜੇ ਸੁੰਦਰ ਬਚਨ ਲਿਖੇ ਨੇ। ਪੁਰਾਣੇ ਸਮੇਂ 'ਚ ਲੋਕ ਜੇ ਕੁਝ ਲਿਖਦੇ ਸਨ ਤੇ ਉਹਨਾਂ ਦੀ ਲਿਖਤ ਵਿੱਚ ਕੋਈ ਵਜਨ ਹੁੰਦਾ ਸੀ, ਕੋਈ ਭਲਾ ਕਰਨ ਵਾਲੇ ਬਚਨ ਹੁੰਦੇ ਸਨ, ਕੋਈ ਦਿਮਾਗੀ ਸੂਝ ਬੂਝ ਅਕਲ ਵਾਲੇ ਬਚਨ ਹੁੰਦੇ ਸਨ। ਪਰ ਅੱਜ ਕੱਲ੍ਹ ਊਲ ਜਲੂਲ ਲੋਕ ਲਿਖੀ ਜਾ ਰਹੇ ਨੇ ਤੇ ਲੋਕ ਗਾਈ ਜਾ ਰਹੇ ਨੇ, ਸੁਣਨ ਵਾਲੇ ਸੁਣੀ ਜਾ ਰਹੇ ਨੇ, ਸਰੋਤ ਕੰਨਾਂ ਦੀ ਬਹੁਤ ਨੀਵੀਂ ਹੋ ਗਈ। ਉਹ ਲਿਖਦੇ ਨੇ ਕਿ ਪ੍ਰੇਮ ਕੋ ਪ੍ਰਭਾਵ ਕੈਸੋ, ਮਿੱਠੋ ਹੈ ਰਸਾਲ ਜੈਸੋ। ਭਈ ਇੱਕ ਮਨੁੱਖ ਦੂਜੇ ਨਾਲ ਪ੍ਰੇਮ ਕਰੇ ਦਿਲੋਂ, ਪ੍ਰੇਮ ਜ਼ਬਾਨ ਨਾਲ ਕਥਨ ਨਹੀਂ ਹੁੰਦਾ ਅਸਲ ਵਿੱਚ, ਇਹ ਕਹਿਣ ਦੀ ਲੋੜ ਨਹੀਂ ਕਿ ਮੈਂ ਤੇਰੇ ਨਾਲ ਪ੍ਰੇਮ ਕਰਦਾ ਹਾਂ, ਨਹੀਂ, ਜਿਹੜਾ ਪ੍ਰੇਮ ਹੈ ਨਾ ਇਹਨੂੰ ਕੋਈ ਅੱਖਰਾਂ ਦਾ ਜਾਮਾ ਵੀ ਨਹੀਂ ਪਹਿਨਾਇਆ ਜਾ ਸਕਦਾ ਅਸਲ ਮਹਿਨਿਆਂ ਵਿੱਚ। ਹਾਂ, ਕਥਨ ਕਰਨ ਲਈ ਅੱਖਰ ਤਾਂ ਵਰਤੇ ਜਾਂਦੇ ਨੇ, ਪਰ ਜਿਹੜਾ ਪ੍ਰੇਮ ਹੈ, ਪ੍ਰੇਮ ਦਾ ਇਜ਼ਹਾਰ ਕਰਨ ਦੀ ਲੋੜ ਹੀ ਨਹੀਂ ਪੈਂਦੀ, ਆਪਣੇ ਆਪ ਹੀ ਦੂਜੇ ਨੂੰ ਪਤਾ ਲੱਗਦਾ ਪ੍ਰੇਮ ਹੈ। ਪ੍ਰੇਮ ਇੱਕ ਕੋਈ ਦੂਜੇ ਨਾਲ ਕਰੇ ਤੇ ਉਸ ਦੇ ਉੱਪਰ ਉਸ ਪ੍ਰੇਮ ਦਾ ਅਸਰ ਕਿਹੋ ਜਿਹਾ ਪੈਂਦਾ। ਕਹਿੰਦੇ ਪ੍ਰੇਮ ਕੋ ਪ੍ਰਭਾਵ ਕੈਸੋ, ਮਿੱਠੋ ਹੈ ਰਸਾਲ ਜੈਸੋ। ਰਸਾਲ ਦਾ ਅਰਥ ਹੈ ਅੰਬ। ਕਹਿੰਦੇ ਅੰਬ ਜਿਵੇਂ ਮਿੱਠਾ ਹੁੰਦਾ, ਫਾਰਸੀ ਭਾਸ਼ਾ ਚ ਅੰਬ ਨੂੰ ਰਸਾਲ ਕਹਿੰਦੇ ਨੇ। ਫਿਰ ਅੱਗੇ ਪ੍ਰਸ਼ਨ ਕਰਦੇ ਨੇ ਕੈਸੋ ਹੈ ਰਸਾਲ, ਕਹਿੰਦੇ ਵੀ ਅੰਬ ਕਿਹੋ ਜਿਹਾ ਹੁੰਦਾ। ਕਹਿੰਦੇ ਜੈਸੇ ਮੇਵਾ ਮੋਦ ਦਾਨੀ ਹੈ, ਜਿਸ ਤਰ੍ਹਾਂ ਕੋਈ ਖੁਸ਼ੀ ਦਾ ਸਮਾਂ ਆਵੇ ਤੇ ਖੁਸ਼ੀ ਚ ਆ ਕੇ ਦਿਲੋਂ ਆਨੰਦ ਵਿੱਚ ਆ ਕੇ ਕੋਈ ਮਨੁੱਖ ਮੇਵਾ ਦਾਨ ਕਰੇ ਤੇ ਉਹ ਮੇਵਾ ਜਿਵੇਂ ਮਿੱਠਾ ਹੁੰਦਾ। ਫਿਰ ਕਹਿੰਦੇ ਕੈਸੇ ਮੇਵਾ, ਮੇਵਾ ਕਿਹੋ ਜਿਹਾ ਹੁੰਦਾ ਜੀ ਖੁਸ਼ੀ ਚ ਆ ਕੇ ਦਾਨ ਕੀਤਾ ਹੋਇਆ। ਕਹਿੰਦੇ ਕੈਸੇ ਮੇਵਾ ਮਿਸ਼ਰੀ ਸੋਂ, ਮਿਸ਼ਰੀ ਵਰਗਾ। ਕਹਿੰਦੇ ਕੈਸੇ ਮਿਸ਼ਰੀ ਜੈਸੇ ਮਧੂ, ਮਧੂ ਮੈਨੇ ਸ਼ਹਿਦ। ਕਹਿੰਦੇ ਕੈਸੇ ਮਧੂ ਜੈਸੇ ਮਿੱਠੀ ਕਵਿਤਾ ਸੁਹਾਨੀ ਹੈ। ਛੰਦਾਬੰਦੀ ਦੇ ਵਜਨ ਵਿੱਚ ਜਿਵੇਂ ਕੋਈ ਪ੍ਰੇਮ ਚ ਆ ਕੇ ਕਵਿਤਾ ਲਿਖਦਾ ਤੇ ਜਿਵੇਂ ਉਹ ਕਵਿਤਾ ਪਿਆਰੀ ਲੱਗਦੀ ਹੈ। ਫਿਰ ਕਹਿੰਦੇ ਕੈਸੋ ਕਵਿਤਾਈ ਮਿੱਠੀ, ਕਹਿੰਦੇ ਕਵਿਤਾ ਕਿਹੋ ਜਿਹੀ ਮਿੱਠੀ ਹੁੰਦੀ ਹੈ ਜੀ ਉਹ। ਕਹਿੰਦੇ ਜੈਸੋ ਹੈ ਪਿਊਖ ਪਿਆਰੋ, ਪਿਊਖ ਮੈਨੇ ਅੰਮ੍ਰਿਤ। ਕਹਿੰਦੇ ਅੰਮ੍ਰਿਤ ਕਿਹੋ ਜਿਹਾ ਹੁੰਦਾ, ਜੈਸੇ ਗੰਗ ਮਾਨੀ ਹੈ। ਗੰਗਾ ਦੇ ਤੀਰਥ ਇਸ਼ਨਾਨ ਕਰਨ ਵਾਲਿਆਂ ਲੋਕਾਂ ਨੇ ਜਿਵੇਂ ਗੰਗਾ ਦੇ ਪਾਣੀ ਨੂੰ ਪਵਿੱਤਰ ਮੰਨਿਆ। ਕਹਿੰਦੇ ਕੈਸੇ ਗੰਗ ਮਾਨੀ, ਗੰਗਾ ਨੂੰ ਕਿਹੋ ਜਿਹਾ ਮੰਨਿਆ ਗਿਆ ਜੀ। ਕਹਿੰਦੇ ਜੈਸੇ ਬ੍ਰਹਮਾਨੰਦ ਗਿਆਨੀ ਗਾਥ, ਬ੍ਰਹਮਾਨੰਦ ਨੂੰ ਪਹੁੰਚੇ ਬ੍ਰਹਮ ਗਿਆਨੀ ਦੇ ਜੀਵਨ ਦੀ ਕਥਾ ਜਿਵੇਂ ਮਿੱਠੀ ਹੁੰਦੀ ਆ। ਕਹਿੰਦੇ ਕੈਸੇ ਬ੍ਰਹਮਾਨੰਦ ਜੈਸੇ ਗੁਰੂ ਗ੍ਰੰਥ ਜੀ ਕੀ ਬਾਣੀ ਹੈ, ਜਿਹੋ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਹੈ। ਹਜ਼ੂਰ ਕਹਿੰਦੇ ਨੇ ਸਾਚੀ ਬਾਣੀ ਮਿੱਠੀ ਅੰਮ੍ਰਿਤ ਧਾਰ, ਜਿਨ ਪੀਤੀ ਤੇ ਸਮੋਖ ਦੁਆਰ। ਗੁਰੂ ਕੀ ਬਾਣੀ ਐਸੀ ਹੈ, ਕਿਸੇ ਹੋਰ ਗ੍ਰੰਥ ਦੀ ਲਿਖਤ ਨੂੰ ਪੜ੍ਹੀਏ, ਇੱਕ ਵਾਰੀ ਦੋ ਵਾਰੀ ਪੜ੍ਹੀਏ ਤੇ ਮਨ ਅਕਲਾਉਣ ਲੱਗ ਜਾਂਦਾ, ਮਨ ਥਕੇਵਾਂ ਮਹਿਸੂਸ ਕਰਦਾ ਵੀ ਬਾਰ ਬਾਰ ਉਹੀ ਗੱਲ ਪੜ੍ਹਨ ਦਾ ਕੀ ਫਾਇਦਾ, ਮਨ ਅੱਕ ਜਾਂਦਾ, ਥੱਕ ਜਾਂਦਾ। ਪਰ ਜਿਉਂ ਜਿਉਂ ਗੁਰਬਾਣੀ ਦੇ ਚਾਨਣ ਵਿੱਚ ਜਾਈਏ, ਜਿਉਂ ਜਿਉਂ ਗੁਰੂ ਕੀ ਬਾਣੀ ਨੂੰ ਖੋਜੀਏ, ਜਿਉਂ ਜਿਉਂ ਪੜ੍ਹੀਏ, ਪ੍ਰੇਮ ਅੰਦਰ ਧਾਰ ਕੇ ਕੋਈ ਪੜ੍ਹੇ ਵੀ ਅਰਥ ਨਾ ਵੀ ਆਉਂਦੇ ਹੋਣ ਤੇ ਗੁਰਬਾਣੀ ਆਪਣੇ ਆਪ ਰਾਹ ਦਿੰਦੀ ਹੈ। ਲੋੜ ਗੁਰੂ ਕੇ ਪਿਆਰੇ ਉਹ ਸ਼ਰਧਾ ਦੀ ਹੈ, ਜਿਨ੍ਹਾਂ ਨੇ ਸਤਿਗੁਰੂ ਗ੍ਰੰਥ ਸਾਹਿਬ ਤੇ ਸ਼ਰਧਾ ਰੱਖੀ ਹੈ, ਬੇੜਾ ਪਾਰ ਹੋ ਗਿਆ। ਸੰਤ ਅਤਰ ਸਿੰਘ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠੇ ਸਨ। ਇੱਕ ਨੌਜਵਾਨ ਗੁਰਸਿੱਖ ਆਇਆ, ਕਹਿਣ ਲੱਗਾ ਸੰਤ ਜੀ ਤੁਸਾਂ ਬੜੀ ਕਮਾਈ ਕੀਤੀ ਆ, ਤੁਸਾਂ ਅਕਾਲ ਪੁਰਖ ਵੇਖਿਆ ਹੋਣਾ, ਦੱਸੋ ਗਾ ਕਿਹੋ ਜਿਹਾ। ਉਹਨਾਂ ਨੇ ਇਹ ਗੱਲ ਕਹੀ ਸੀ, ਪ੍ਰੇਮੀਆਂ ਅਕਾਲ ਪੁਰਖ ਤਾਂ ਪ੍ਰਤੱਖ ਦਰਸ਼ਨ ਦੇ ਰਿਹਾ, ਲੋੜ ਤਾਂ ਸ਼ਰਧਾ ਦੀ, ਗੁਰੂ ਗ੍ਰੰਥ ਸਾਹਿਬ ਵਰਗਾ ਜਿਹਾ ਅਕਾਲ ਪੁਰਖ। ਜਿਹੋ ਜਿਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਆ ਨਾ, ਇਹੋ ਜਿਹਾ ਅਕਾਲ ਪੁਰਖ। ਸ਼ਬਦ ਆਦਿ ਜੁਗਾਦ ਤੋਂ ਗੁਰੂ ਹੈ। ਅਨਮਤੀਆਂ ਨੇ ਇਸ ਗੱਲ ਦਾ ਬੜਾ ਰੌਲਾ ਰੱਪਾ ਪਾਇਆ ਭਾਈ, ਗੁਰੂ ਚਾਹੀਦਾ ਜਿਹੜਾ ਕਿਸੇ ਦੀ ਗੱਲ ਸੁਣ ਸਕੇ, ਜਿਹੜਾ ਬੋਲ ਕੇ ਉਪਦੇਸ਼ ਦੇ ਸਕੇ, ਜਿਹੜਾ ਕਿਸੇ ਦਾ ਕੁਝ ਕੀਤਾ ਅਰਪਣ ਛਕ ਸਕੇ, ਤੇ ਇਹ ਗੁਰੂ ਗ੍ਰੰਥ ਸਾਹਿਬ ਤਾਂ ਬੋਲਦੇ ਨਹੀਂ ਔਰ ਗੁਰੂ ਗ੍ਰੰਥ ਸਾਹਿਬ ਸੁਣਦੇ ਨਹੀਂ, ਗੁਰੂ ਗ੍ਰੰਥ ਸਾਹਿਬ ਕੋਈ ਛਕਦੇ ਨਹੀਂ। ਇਸ ਵਾਸਤੇ ਦੇਹ ਵਾਲਾ ਗੁਰੂ ਚਾਹੀਦਾ। ਇੱਕ ਸ਼੍ਰੀਮਾਨ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜੀ, ਜਨਮ ਉਹਨਾਂ ਦਾ ਭੂਰਾ ਕੋਨਾ ਜ਼ਿਲ੍ਹਾ ਅੰਮ੍ਰਿਤਸਰ ਦਾ, ਸੱਚਖੰਡ ਹਰਿਮੰਦਰ ਸਾਹਿਬ ਤੋਂ ਆਏ ਹੋਏ ਮੁੱਖ ਵਾਕ ਦੀ ਰੋਜ਼ਾਨਾ ਕਥਾ ਕਰਦੇ ਨੇ ਮੰਜੀ ਸਾਹਿਬ ਦੀਵਾਨ ਹਾਲ ਚ, ਕਈ ਵਰ੍ਹਿਆਂ ਤੋਂ ਕਥਾ ਕਰਦੇ ਆ ਰਹੇ ਨੇ। ਸੰਤ ਕਰਤਾਰ ਸਿੰਘ ਜੀ ਪਿੰਡਰਾਂ ਵਾਲਿਆਂ ਦੇ ਕੋਲੋਂ ਪੜ੍ਹੇ ਨੇ। ਉਹ ਝਬਾਲ ਇੱਕ ਨਗਰ ਆ, ਉੱਥੇ ਕਥਾ ਕਰਨ ਲਈ ਗਏ। ਉੱਥੇ ਕੁਝ ਆਪਣੇ ਸਿੱਖ ਧਰਮ ਦੇ ਵਿਦਵਾਨ ਸੱਜਣ ਆ ਗਏ ਤੇ ਉਹਨਾਂ ਨੇ ਇਹ ਬੇਨਤੀ ਕੀਤੀ ਵੀ ਜਿਹੜਾ ਭੋਗ ਲੱਗਣਾ ਕਹਿੰਦੇ ਅਰਦਾਸ ਦੇ ਵੇਲੇ ਤੁਹਾਡੇ ਟਕਸਾਲ ਵਾਲੇ ਜਾਂ ਹੋਰ ਸੰਪਰਦਾਵਾਂ ਵਾਲੇ, ਇਹ ਗਲਤ ਹੈ। ਦੇਖੋ ਮੈਂ ਇੱਕ ਬੇਨਤੀ ਕਰਨ ਲੱਗਾ, ਪੰਥ ਵਿੱਚ ਕੁਝ ਮਤ ਭੇਦ ਨੇ, ਜਿਵੇਂ ਕੜਾਹ ਪ੍ਰਸ਼ਾਦੀ ਦੇਗ ਨੂੰ ਭੋਗ ਲੱਗਣਾ ਜਾਂ ਦਰ ਪ੍ਰਵਾਨ ਹੋਏ, ਮਾਸ ਖਾਣਾ ਜਾਂ ਨਾ ਖਾਣਾ। ਮੂਲ ਮੰਤਰ ਨਾਨਕ ਹੋਸੀ ਵੀ ਸੱਚ ਤੱਕ ਜਾਂ ਗੁਰਪ੍ਰਸਾਦ ਤੱਕ, ਰਹਿ ਰਾਸ ਇੰਨੀ ਪੜ੍ਹਨੀ ਜਾਂ ਵੱਡੀ ਪੜ੍ਹਨੀ, ਇਤਿਆਦਿਕ ਮਤ ਭੇਦ ਨੇ। ਇਹ ਮਤ ਭੇਦ ਜੇ ਮਤ ਭੇਦਾਂ ਤੱਕ ਰਹਿਣ ਤਾਂ ਕੋਈ ਗੱਲ ਨਹੀਂ, ਜਿਵੇਂ 12 ਮਿਸਲਾਂ ਸਨ ਪੰਥ ਵਿੱਚ, ਉਹਨਾਂ ਦੇ ਵਿੱਚ ਵੀ ਥੋੜਾ ਥੋੜਾ ਅੰਤਰ ਸੀ ਮਰਿਆਦਾ ਚ, ਪਰ ਜਦੋਂ ਪੰਥ ਵਾਸਤੇ ਕੋਈ ਚੁਣੌਤੀ ਹੁੰਦੀ ਸੀ, ਸਾਰੀਆਂ ਉਹ ਜਿਹੜੀਆਂ ਸਨ ਮਿਸਲਾਂ ਇਕੱਠੀਆਂ ਹੋ ਜਾਂਦੀਆਂ ਸਨ। ਔਰ ਇਸ ਵਾਸਤੇ ਮਤਭੇਦ ਤੱਕ ਰਹੇ ਤੇ ਕੋਈ ਗੱਲ ਨਹੀਂ। ਮਤਭੇਦ ਤੋਂ ਜਦੋਂ ਅੱਗੇ ਵਿਰੋਧ ਬਣ ਜਾਏ, ਵਿਰੋਧ ਤੋਂ ਅੱਗੇ ਫਿਰ ਵੈਰ ਬਣ ਜਾਂਦਾ। ਜਿਹੜੇ ਲੋਕ ਸਿੱਖ ਧਰਮ ਦੇ ਵੈਰੀ ਆ, ਉਹਨਾਂ ਦਾ ਅਸੀਂ ਚੇਤਾ ਭੁਲਾ ਤਾ ਤੇ ਅਸੀਂ ਇੱਕ ਦੂਜੇ ਦੇ ਵੈਰੀ ਬਣ ਗਏ। ਐਸਾ ਨਹੀਂ ਚਾਹੀਦਾ। ਮਤਭੇਦ ਕਦੇ ਸਮਾਂ ਆਇਆ ਪੰਥ ਇਕੱਠਾ ਹੋ ਕੇ ਬੈਠੇਗਾ ਤਾਂ ਨਿਬੇੜੇ ਜਾਣਗੇ, ਕੋਈ ਗੱਲ ਨਹੀਂ। ਮੈਂ ਵੀ ਇਸ ਗੱਲ ਦਾ ਧਾਰਨੀ ਨਹੀਂ ਵੀ ਜਿਸ ਸੰਪਰਦਾ ਚੋਂ ਮੈਂ ਪੜ੍ਹਿਆ ਸਾਰੇ ਗੁਰਦੁਆਰਿਆਂ 'ਚ ਉਹੀ ਮਰਿਆਦਾ ਲਾਗੂ ਕਰ ਦਿੱਤੀ ਜਾਏ। ਨਹੀਂ, ਮੈਂ ਇਸ ਗੱਲ ਦਾ ਧਾਰਨੀ ਹਾਂ ਕਿ ਸਥਾਨਕ ਤੌਰ 'ਤੇ ਜੋ ਮਰਿਆਦਾ ਜੋ ਨਿਯਮ ਗੁਰਦੁਆਰੇ ਚੱਲ ਰਹੇ ਨੇ ਉਸੇ ਤਰ੍ਹਾਂ ਚੱਲਣ ਦਿਓ। ਲੜਾਈਆਂ ਨਾ ਕਰੋ, ਇੱਕ ਦੂਜੇ ਨੇ ਪੱਗਾਂ ਲਾਉਣ ਤੱਕ ਨਾ ਜਾਓ, ਇੱਥੋਂ ਤੱਕ ਨਹੀਂ ਜਾਣਾ ਚਾਹੀਦਾ। ਸੋ ਮੈਂ ਇਸ ਗੱਲ ਦਾ ਧਾਰਨੀ ਹਾਂ, ਕਿਉਂਕਿ ਸਾਡੇ ਟਕਸਾਲ ਦੇ ਪੜ੍ਹੇ ਹੋਏ ਜਿਹੜੇ ਸੱਜਣ ਸਿੰਘ ਸਾਹਿਬ ਲੱਗੇ ਹੋਏ ਨੇ, ਉਹਨਾਂ ਨੂੰ ਮਹਾਂਪੁਰਸ਼ਾਂ ਦੀ ਤਗੀਦ ਆ ਵੀ ਜੋ ਉੱਥੇ ਮਰਿਆਦਾ ਹਰਿਮੰਦਰ ਸਾਹਿਬ ਚੱਲਦੀ ਆ, ਤੁਸੀਂ ਉਹਦੇ ਵਿੱਚ ਦਖਲ ਅੰਦਾਜ਼ੀ ਨਹੀਂ ਕਰਨੀ। ਜਿਵੇਂ ਸੰਤ ਜਰਨੈਲ ਸਿੰਘ ਦੇ ਭਤੀਜੇ ਭਾਈ ਸਵਰਨ ਸਿੰਘ ਨੇ ਅਕਾਲ ਤਖ਼ਤ ਸਾਹਿਬ ਜ਼ਬਰਦਸਤੀ ਰਾਗਮਾਲਾ ਪੜ੍ਹ ਦਿੱਤੀ, ਸੰਤਾਂ ਨੇ ਢਾ ਕੇ ਤੀਰ ਦੇ ਨਾਲ ਕੁੱਟਿਆ ਸੀ। ਭਾਈ ਇੱਥੇ ਪੱਗਾਂ ਲਵਾਉਣ ਵਾਸਤੇ ਨਹੀਂ ਅਸੀਂ ਆਏ, ਬਹਿ ਕੇ ਗੱਲਬਾਤ ਰਾਹੀਂ ਮਸਲਾ ਹੱਲ ਹੋ ਜਾਏਗਾ, ਜਦੋਂ ਇਹ ਮੰਨ ਜਾਣਗੇ ਉਦੋਂ ਰਾਗਮਾਲਾ ਪੜ੍ਹ ਲਵਾਂਗੇ। ਜੇ ਨਹੀਂ ਪੜ੍ਹਨ ਦਿੰਦੇ ਤਾਂ ਕੋਈ ਗੱਲ ਨਹੀਂ, ਇਹਨਾਂ ਦਾ ਇਸ ਵੇਲੇ ਬੋਲਬਾਲਾ, ਅਸੀਂ ਝਗੜੇ 'ਚ ਨਹੀਂ ਪੈਣਾ। ਗੌਰਮੈਂਟ ਤਾਂ ਚਾਹੁੰਦੀ ਵੀ ਸਿੱਖ ਆਪਸ ਵਿੱਚ ਲੜਨ, ਇਸ ਵਾਸਤੇ ਲੜਨਾ ਨਹੀਂ। ਮੈਂ ਇੱਕ ਅਰਜ ਵੈਸੇ ਦਲੀਲ ਦੇ ਨਾਲ ਗੱਲ ਕਰਨ ਲੱਗਾ, ਉਹ ਸਿੰਘ ਸਾਹਿਬ ਨੇ ਮੈਨੂੰ ਬਚਨ ਸੁਣਾਇਆ। ਉਹ ਕਹਿਣ ਲੱਗੇ ਜੀ ਦਰ ਪ੍ਰਵਾਨ ਹੋਣਾ ਕਹਿਣਾ ਚਾਹੀਦਾ। ਸਿੰਘ ਸਾਹਿਬ ਜੀ ਪਹਿਲਾਂ ਤਾਂ ਹੱਸ ਕੇ ਟਾਲ ਗਏ, ਫਿਰ ਉਹਨਾਂ ਨੇ ਅੱਗੋਂ ਇਹ ਦਲੀਲ ਦਿੱਤੀ, ਤੁਸੀਂ ਇਹੀ ਗੱਲ ਕਹਿੰਦੇ ਹੋ ਨਾ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਛੱਕ ਨਹੀਂ ਸਕਦੇ। ਕਹਿੰਦੇ ਜੀ ਹਾਂ। ਕਹਿੰਦੇ ਦੱਸੋ ਭਲਾ, ਮੇਰੇ ਪ੍ਰਸ਼ਨ ਦਾ ਜਵਾਬ ਹੈ ਵੀ ਸਾਰਾ ਪੰਥ ਨਨਕਾਣਾ ਸਾਹਿਬ ਤੋਂ ਲੈ ਕੇ ਸੱਚਖੰਡ ਹਜ਼ੂਰ ਸਾਹਿਬ ਤੱਕ ਸਾਰਾ ਪੰਥ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਖਲੋ ਕੇ ਅਰਦਾਸ ਕਰਦਾ ਕਿ ਨਹੀਂ? ਕਹਿਣ ਲੱਗੇ ਕਰਦਾ। ਹਰਿਮੰਦਰ ਸਾਹਿਬ ਵੀ ਰੋਜ਼ ਅਰਦਾਸਾਂ ਹੁੰਦੀਆਂ ਨੇ? ਕਹਿਣ ਲੱਗੇ ਹਾਂ ਹੁੰਦੀਆਂ ਨੇ। ਤੁਹਾਡਾ ਕੀ ਅਕੀਦਾ, ਅਰਦਾਸ ਹੋਣੀ ਚਾਹੀਦੀ ਹੈ ਗੁਰੂ ਗ੍ਰੰਥ ਸਾਹਿਬ ਅੱਗੇ? ਕਹਿਣ ਲੱਗੇ ਹਾਂ। ਕਹਿੰਦੇ ਅਰਦਾਸ ਉਹਦੇ ਅੱਗੇ ਕੀਤੀ ਜਾਂਦੀ ਜਿਹੜਾ ਸੁਣ ਸਕੇ? ਕਹਿਣ ਲੱਗੇ ਜੀ ਬਿਲਕੁਲ। ਕਹਿੰਦੇ ਜੇ ਗੁਰੂ ਗ੍ਰੰਥ ਸਾਹਿਬ ਦੇ ਕੰਨ ਹੈਗੇ ਨੇ ਨਾ, ਤੇ ਜਿਹਦੇ ਕੰਨ ਹੋਣ ਦਾ ਮੁੱਖ ਵੀ ਹੁੰਦਾ, ਜੇ ਭਾਵਨਾ ਨਾਲ ਕੀਤੀ ਅਰਦਾਸ ਗੁਰੂ ਸੁਣਦਾ ਹੈ, ਤੇ ਭਾਵਨਾ ਨਾਲ ਕੀਤਾ ਹੋਇਆ ਕੁਝ ਅਰਪਣ ਗੁਰੂ ਛੱਕ ਵੀ ਸਕਦਾ। ਜਿਨ੍ਹਾਂ ਦੇ ਅੰਦਰ ਭਾਵਨਾ ਹੈ ਉਹਨਾਂ ਦਾ ਅਰਪਣ ਕੀਤਾ ਗੁਰੂ ਛਕੇਗਾ ਵੀ, ਤੇ ਨਹੀਂ ਤਾਂ ਫਿਰ ਅਰਦਾਸਾਂ ਕਰਨ ਦਾ ਕੀ ਫਾਇਦਾ ਜੇ ਗੁਰੂ ਦੇ ਕੰਨ ਹੀ ਹੈ ਨਹੀਂ? ਤਾਂ ਜੇ ਕੰਨ ਹਨ ਤਾਂ ਮੁੱਖ ਵੀ ਹੈ। ਤੁਸੀਂ ਕਹਿੰਦੇ ਹੋ ਕੇਵਲ ਗੁਰੂ ਕੰਨਾਂ ਵਾਲਾ, ਅਸੀਂ ਕਹਿੰਦੇ ਗੁਰੂ ਮੁੱਖ ਵਾਲਾ ਵੀ ਹੈ। ਇਸ ਲਈ ਹਾਂ, ਪ੍ਰਤੱਖ ਦਿਸ ਰਿਹਾ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਪੰਜ ਤੱਤਾਂ ਦਾ ਵਜੂਦ ਸਰੀਰ ਨਹੀਂ ਹੈ, ਪਰ ਗੁਰੂ ਕੇ ਪਿਆਰੇ ਜਿਹੜਾ 10 ਜਾਮੇ ਧਾਰੇ ਨਾ, 10 ਗੁਰੂ ਸਾਹਿਬਾਨ ਹੋਏ ਨੇ, ਉਦੋਂ ਵੀ ਜੋਤ ਰੂਪ ਹੀ ਸਨ। ਜਾਮਾ ਧਾਰੇ ਜਾਮੇ 10 ਸਾਡੇ ਭਲੇ ਵਾਸਤੇ ਮਨੁੱਖ ਨਾਟ ਕਰਦਿਆਂ ਹੋਇਆ, ਉਦੋਂ ਵੀ ਸਤਿਗੁਰਾਂ ਨੂੰ ਛਕਣ ਦੀ ਲੋੜ ਵੀ ਨਹੀਂ ਸੀ। ਨਾ ਵੀ ਛਕਦੇ ਤਾਂ ਵੀ ਜਾਮਾ ਕਾਇਮ ਰਹਿ ਸਕਦਾ ਸੀ, ਪਰ ਕੁਦਰਤ ਦੇ ਨਿਯਮ ਵਿੱਚ ਦਖਲ ਅੰਦਾਜ਼ੀ ਨਹੀਂ ਕੀਤੀ। ਤੇ ਹੁਣ ਵੀ ਉਹ ਸਤਿਗੁਰੂ ਮਹਾਰਾਜ ਜੇ ਕੋਈ ਭਾਵਨਾ ਨਾਲ ਸਤਿਗੁਰਾਂ ਨੂੰ ਅਰਪਣ ਕਰਦਾ, ਸ਼ਰਧਾ ਸਤਿਕਾਰ ਨਾਲ ਅਰਪਣ ਕਰਦਾ, ਸੰਤ ਸੁੰਦਰ ਸਿੰਘ ਜੀ, ਸੋ ਦੱਸੋ ਉਹਨਾਂ ਨਾਲ ਵੱਡਾ ਜੀਵਨ ਕਿਸ ਦਾ? ਉਹ ਰੋਜ਼ ਆਪਣੀ ਹੱਥੀਂ ਕਣਕ ਧੋ ਕੇ ਸੁਕਾ ਕੇ ਚੱਕੀ ਧੋ ਕੇ ਆਪਣੀ ਹੱਥੀਂ ਕੜਾਹ ਪ੍ਰਸ਼ਾਦ ਵਾਸਤੇ ਆਟਾ ਤਿਆਰ ਕਰਦੇ, ਰੋਜ਼ਾਨਾ ਕੜਾਹ ਪ੍ਰਸ਼ਾਦ ਆਪਣੀ ਹੱਥੀਂ ਬਣਾਉਂਦੇ ਤੇ ਮਹਾਰਾਜ ਨੂੰ ਭੋਗ ਲਵਾਉਂਦੇ। ਪੁੱਛਿਆ ਜੀ ਤੁਸੀਂ ਇੰਨਾ ਯਤਨ ਕਿਉਂ ਕਰਦੇ ਹੋ? ਕਹਿਣ ਲੱਗੇ 10 ਪਾਤਸ਼ਾਹੀਆਂ ਨੂੰ ਭੋਗ ਲੱਗਣਾ, ਇਸ ਵਾਸਤੇ ਇੰਝ ਕਰਦੇ ਹਾਂ। ਰਹੋ ਵਿਚਾਰ, ਇਹਦੇ ਨਾਲ ਸੰਬੰਧਿਤ ਕੁਛ ਵਿਚਾਰਾਂ ਆਉਣ ਵਾਲੇ ਦੀਵਾਨਾਂ 'ਚ ਹੋਰ ਆਪ ਜੀ ਦੀ ਸੇਵਾ 'ਚ ਰੱਖਾਂਗਾ। ਅੱਜ ਦੇ ਦੀਵਾਨ 'ਚ ਜਿੰਨਾ ਸਮਾਂ ਮਿਲਿਆ ਸੀ ਪੂਰਾ ਹੋ ਗਿਆ, ਸਮਾਪਤ ਹੋ ਗਿਆ, ਇਸ ਲਈ ਖਿਮਾ ਦਾ ਜਾਚਕਾਂ, ਭੁੱਲ ਚੁੱਕ ਮੁਆਫ਼ ਕਰਨੀ ਅੱਗੇ ਵਾਸਤੇ ਸਮਤ ਬਖਸ਼ਣੀ ਜੀ। ਆਓ ਅਗਲਾ ਪ੍ਰੋਗਰਾਮ ਆਪ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।